ਸੁਣਨ ਵਾਲੇ ਸਾਥੀਆਂ ਨੂੰ ਅਸਲਾਮੁ ਅਲੈਕਮ। ਤੁਹਾਡਾ ਮੇਜ਼ਬਾਨ ਤੁਹਾਕੂ ਅੱਜ ਦੇ ਪ੍ਰੋਗਰਾਮ ਵਿੱਚ ਸਤ ਬਿਸਮਿਲ੍ਲਾਹ ਦੇ। ਸਾਡੀ ਦੁਆ ਏ ਜੋ ਤੁਸਾਂ ਸ਼ਾਲਾ ਸ਼ਾਦ ਅਤੇ ਆਬਾਦ ਰਹੋ। ਸਾਡਾ ਖਾਲਿਕ ਚਾਹੁੰਦੇ ਜੋ ਹਰ ਕੋਈ ਸੱਚਾਈ ਦੀ ਰਾਹ ਕੋ ਜਾਣੇ ਅਤੇ ਉਹ ਰਾਹ ਤੇ ਚੱਲੇ ਜਿਹੜੀ ਅੱਲਾ ਸਾਈਂ ਸਾਡੇ ਕਿਤੇ ਤਿਆਰ ਕੀਤੀ ਏ। ਇਵੇਂ ਇਨਸਾਨ ਕੋ ਹਮੇਸ਼ਾ ਦਾ ਆਰਾਮ ਅਤੇ ਸਕੂਨ ਮਿਲਦੇ। ਅਸਾਂ ਖੁਸ਼ ਹੈ ਜੋ ਅੱਜ ਵਾਲਾ ਸੱਚਾਈ ਦੇ ਰਾਹ ਦਾ ਇਹ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਸਜਣੋ, ਅੱਜ ਅਸਾਂ ਸੱਚਾਈ ਦੀ ਰਾਹ ਦਾ ਪਹਿਲਾ ਪ੍ਰੋਗਰਾਮ ਪੇਸ਼ ਕਰਦੇ ਪਏ ਹੈ। ਇਹ ਪ੍ਰੋਗਰਾਮ ਦੇ ਦੋ ਹਿੱਸੇ ਹਨ। ਪਹਿਲਾ ਹਿੱਸਾ ਹੁਣ ਤੁਹਾਡੀ ਖਿਦਮਤ ਵਿੱਚ ਪੇਸ਼ ਕਰੇ ਸੂ, ਦੂਜਾ ਹਿੱਸਾ ਤੁਸਾਂ ਆਉਣ ਵਾਲੇ ਪ੍ਰੋਗਰਾਮ ਵਿੱਚ ਸੁਣ ਸੋ। ਪਿਛਲੇ ਪ੍ਰੋਗਰਾਮ ਵਿੱਚ ਅਸਾਂ ਉਨ੍ਹਾਂ ਸਵਾਲਾਂ ਦੇ ਜਵਾਬ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਜਿਹੜਾ ਤੁਸਾਂ ਸੁਣਨ ਵਾਲਿਆਂ ਦੀ ਤਰਫੋਂ ਭੇਜੇ ਗਏ ਹਨ। ਅੱਜ ਵੀ ਅਸਾਂ ਇਹ ਸਿਲਸਿਲਾ ਜਾਰੀ ਰੱਖੇ ਸੂ। ਅਸਾਂ ਉਨ੍ਹਾਂ ਸੰਗਤਾਂ ਦਾ ਜਿਨ੍ਹਾਂ ਖਤ ਲਿਖ ਰਹੇ ਸਾਕੂ ਸਵਾਲ ਭੇਜੇ ਹਨ ਸ਼ੁਕਰੀਆ ਅਦਾ ਕਰਦੇ ਹਾਂ। ਪ੍ਰੋਗਰਾਮ ਸ਼ੁਰੂ ਕਰਨ ਕਨੂੰ ਪਹਿਲੇ ਤੁਹਾਕੂ ਇੱਕ ਗੱਲ ਦੱਸਿੰਦਾ ਜਾਂ ਕੋ ਸਮਝਣ ਅਤੇ ਇਹਦੀ ਵਜ਼ਾਹਤ ਕਰਨ ਜ਼ਰੂਰੀ ਹੈ। ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਨਾ ਆਪਣੇ ਇਲਮੋ ਦਾਨਿਸ਼ ਅਤੇ ਨਾ ਕਹੀਂ ਬੇ ਆਦਮੀ ਦੀ ਮਾਲੂਮਾਤ ਕੋ ਮੱਦੇ ਨਜ਼ਰ ਰੱਖੇ ਸੂ, ਯਾਨੀ ਇਨਸਾਨੀ ਅਕਲ ਸਮਝ ਨਾਲ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ, ਬਲਕਿ ਅੱਲਾਹ ਦੇ ਕਲਾਮ ਵਿੱਚੋਂ ਜਵਾਬ ਦੇਸੂ। ਬਾਈਬਲ ਮੁਕੱਦਸ ਦਾ ਬਿਆਨ ਹੈ ਕਿਉਂ ਜੋ ਅੱਲਾਹ ਦਾ ਕਲਾਮ ਜ਼ਿੰਦਾ ਅਤੇ ਮੁਵੱਸਰ ਅਤੇ ਹਰ ਇੱਕ ਰੂਹਧਾਰੀ ਤਲਵਾਰ ਕਨੂੰ ਜ਼ਿਆਦਾ ਤੇਜ਼ ਹੈ ਅਤੇ ਜਾਨ ਅਤੇ ਰੂਹ ਅਤੇ ਬੰਦ ਬੰਦ ਅਤੇ ਗੁਦੇ ਕੋ ਅੰਜ ਕਰਦੇ ਹੋਏ ਗੁਜ਼ਰ ਵੇਂਦੇ ਅਤੇ ਦਿਲ ਦੇ ਖਿਆਲਾਂ ਅਤੇ ਇਰਾਦਿਆਂ ਦੀ ਪੜਤਾਲ ਕਰਦੇ। ਹੁਣ ਵਾਲਾ ਤੁਹਾਡੇ ਸਵਾਲ ਦੋ ਆਉਂਦੇ ਹੈ। ਅਸਾਂ ਖੁਸ਼ ਹੈ ਜੋ ਸਵਾਲ ਪੜ੍ਹਨ ਕੀਤੇ ਸਾਡੇ ਕੋਲ ਇੱਕ ਸੰਗਤੀ ਮੌਜੂਦ ਹੈ। ਇਹ ਸਵਾਲ ਵਿੱਚ ਪੁੱਛਿਆ ਗਏ ਜੋ ਤੁਸਾਂ ਇੱਕ ਪ੍ਰੋਗਰਾਮ ਵਿੱਚ ਆਖਿਆ ਹਾ ਜੋ ਬੁਰਾਈ ਅੱਲਾਹ ਦੀ ਤਰਫੋਂ ਕਹਿਣੀ। ਮੈਂ ਇਹ ਗੱਲ ਨਾਲ ਇਤਫਾਕ ਨਹੀਂ ਕਰਦਾ ਕਿਉਂ ਜੋ ਮੇਰਾ ਯਕੀਨ ਹੈ ਜੋ ਅੱਲਾਹ ਸਹੀ ਨੇਕੀ ਕਨੂੰ ਪਹਿਲੇ ਬੁਰਾਈ ਕੋ ਪੈਦਾ ਕੀਤੇ। ਅਸਾਂ ਤੁਹਾਡੇ ਇਹ ਸਵਾਲ ਦਾ ਜਵਾਬ ਬਾਈਬਲ ਮੁਕੱਦਸ ਵਿੱਚੋਂ ਮਿਲਣ ਵਾਲੇ ਇੱਕ ਸਵਾਲ ਨਾਲ ਦੱਸੇ ਸੂ। ਕਿਆ ਚਸ਼ਮਾ ਦੇ ਇੱਕ ਮੂੰਹ ਕਨੂੰ ਮਿੱਠਾ ਅਤੇ ਖਾਰਾ ਪਾਣੀ ਨਿਕਲਦੇ? ਕਹਿਣਾ ਜਿਵੇਂ ਇੱਕੋ ਚਸ਼ਮੇ ਜਾਂ ਖੂਹ ਕਨੂੰ ਮਿੱਠਾ ਅਤੇ ਖਾਰਾ ਪਾਣੀ ਨਹੀਂ ਨਿਕਲਦਾ, ਉਵੇਂ ਅੱਲਾਹ ਸਾਈਂ ਨੇਕੀ ਅਤੇ ਬੁਰਾਈ ਦੋਹਾਂ ਦਾ ਸਰਚਸ਼ਮਾ ਨਹੀਂ ਥੀ ਸਕਦਾ, ਯਾਨੀ ਨੇਕੀ ਅਤੇ ਬੁਰਾਈ ਦੋਹਾਂ ਅੱਲਾਹ ਦੀ ਤਰਫੋਂ ਕਹਿਣੀ। ਪਾਕ ਕਲਾਮ ਵਿੱਚ ਲਿਖਿਆ ਲਾਥੇ ਅੱਲਾਹ ਨੂਰ ਹੈ ਅਤੇ ਉਹਦੇ ਵਿੱਚ ਜ਼ਰਾ ਵੀ ਅੰਧਾਰਾ ਕਹਿਣੀ। ਜਿੱਦਾਂ ਕੋਈ ਅਜ਼ਮਾਇਆ ਵਣੇ ਤਾਂ ਇਹ ਨਾ ਆਖੇ ਜੋ ਮੇਰੀ ਅਜ਼ਮਾਇਸ਼ ਅੱਲਾਹ ਦੀ ਤਰਫੋਂ ਥੀਂਦੀ ਪਈ ਹੈ, ਕਿਉਂ ਜੋ ਨਾ ਤਾਂ ਅੱਲਾਹ ਸਹੀ ਬੁਰਾਈ ਨਾਲ ਅਜ਼ਮਾਇਆ ਬਣ ਸਕਦੇ ਅਤੇ ਨਾ ਉਹ ਕਹੀਂ ਕੋ ਅਜ਼ਮੈਂਦੇ। ਜਿਹਾ ਹਰ ਸ਼ਖਸ ਆਪਣੀ ਹੀ ਖਾਹਿਸ਼ਾਂ ਵਿੱਚ ਛਕੀਜ ਕਰਈ ਅਤੇ ਫਸ ਕਰਈ ਅਜ਼ਮਾਇਆ ਵੇਂਦੇ। ਮੇਰੇ ਪਿਆਰੇ ਭਰਾਓ, ਫਰੇਬ ਨਾ ਖਾਓ। ਹਰ ਚੰਗੀ ਸ਼ੈ ਅਤੇ ਕਾਮਿਲ ਇਨਾਮ ਉੱਤੋਂ ਕਨੂੰ ਹੈ ਅਤੇ ਨੂਰੇ ਦੇ ਬਾਪ ਦੀ ਤਰਫੋਂ ਮਿਲਦੇ, ਜਿਹਦੇ ਵਿੱਚ ਨਾ ਕੋਈ ਤਬਦੀਲੀ ਥੀ ਸਕਦੀ ਹੈ ਅਤੇ ਨਾ ਗਰਦਿਸ਼ ਦੀ ਵਜ੍ਹਾ ਕਨੂੰ ਛਾਂ ਥੀਂਦੀ ਹੈ। ਊ ਆਪਣੀ ਮਨਸ਼ਾ ਨਾਲ ਸਾਕੂ ਸੱਚੇ ਕਲਾਮ ਦੇ ਵਸੀਲੇ ਨਾਲ ਪੈਦਾ ਕੀਤੇ ਤਾਂ ਜੋ ਇਹਦੀ ਮਖਲੂਕਾਤ ਵਿੱਚ ਅਸਾਂ ਪਹਿਲੇ ਫਲ ਵਾਂਗੂ ਹੈ। ਅੱਲਾਹ ਦੇ ਬੰਦੇ ਹਬਕੂਕ ਨਬੀ ਲਿਖੇ, ਯਾ ਰੱਬੁਲ ਇੱਜ਼ਤ, ਮੇਰੇ ਅੱਲਾਹ, ਐ ਮੇਰੇ ਕਦੂਸ, ਕਿਆ ਤੂੰ ਅਜ਼ਲ ਕਨੂੰ ਕਹਿਣੀ? ਤੇਰੀ ਅੱਖੀ ਇੰਜੀ ਪਾਕ ਹੈ ਜੋ ਤੂੰ ਬੁਰਾਈ ਕੋ ਦੇਖ ਨਹੀਂ ਸਕਦਾ ਅਤੇ ਬੁਰੇ ਕੰਮ ਤੇ ਨਿਗਾਹ ਨਹੀਂ ਕਰ ਸਕਦਾ। ਇਹ ਵਾਸਤੇ ਜੇ ਅੱਲਾਹ ਬੁਰੇ ਕੰਮ ਅਤੇ ਬੁਰਾਈ ਤੇ ਨਿਗਾਹ ਨਹੀਂ ਕਰ ਸਕਦਾ ਤਾਂ ਵੱਲ ਈ ਗਾਲ ਤੇ ਈਮਾਨ ਨਹੀਂ ਰੱਖਣਾ ਚਾਹੀਦਾ ਜੋ ਬੁਰਾਈ ਵੀ ਅੱਲਾਹ ਸਾਈਂ ਪੈਦਾ ਕੀਤੀ ਹੈ। ਅੱਲਾ ਸਾਈਂ ਲੂਸੀਫਰ ਨਾਂ ਦਾ ਫਰਿਸ਼ਤਾ ਪੈਦਾ ਕੀਤਾ, ਪਰ ਲੂਸੀਫਰ ਅੱਲਾ ਦੇ ਖਿਲਾਫ ਬਗਾਵਤ ਕਰ ਦਿੱਤੀ ਅਤੇ ਉਹ ਬਦਰੂ ਯਾਨੀ ਸ਼ੈਤਾਨ ਬਣ ਗਿਆ। ਅੱਲਾ ਸਾਈਂ ਹਜ਼ਰਤ ਆਦਮ ਨੂੰ ਖਲਕ ਕੀਤਾ, ਪਰ ਹਜ਼ਰਤ ਆਦਮ ਅੱਲਾ ਦੀ ਨਾਫਰਮਾਨੀ ਕੀਤੀ ਅਤੇ ਗੁਨਹਗਾਰ ਥੇ। ਅੱਲਾ ਦਾ ਕਲਾਮ ਸਾਕੂ ਸਿੱਖੇਂਦੇ ਜੋ ਸ਼ੈਤਾਨ ਅਤੇ ਨਾਪਾਕ ਇਨਸਾਨੀ ਦਿਲ ਡੂਹੇ ਬੁਰਾਈ ਦੀ ਜੜ ਹਨ, ਪਰ ਅੱਲਾ ਅਤੇ ਅੱਲਾ ਦਾ ਕਲਾਮ ਡੂਹਾਏ ਨੇਕੀ ਅਤੇ ਸੱਚ ਦੇ ਮੰਬਾ ਹਨ। ਅਗਲਾ ਸਵਾਲ ਇਹ ਹੈ ਜੋ ਜੇ ਅੱਲਾ ਪਾਕ ਅਤੇ ਰਹਿਮ ਦਾ ਸਰਚਸ਼ਮਾ ਹੈ ਤਾਂ ਵੱਲ ਉਹ ਲੜਾਈ ਝੇੜੇ ਕਤਲੋਗਾਰਤ ਅਤੇ ਦੁਨਿਆਵੀ ਬਦਕਾਰੀ ਕੋ ਕਿਉਂ ਲਹਿਦੇ? ਕਿਆ ਉਹ ਮੁਸੀਬਤ ਵਿਚ ਫਤਿਹ ਲੋਕਾਂ ਦੀ ਮਦਦ ਕੀਤੇ ਕੁਝ ਨਹੀਂ ਕਰ ਸਕਦਾ? ਯਕੀਨਨ ਅੱਲਾ ਸਾਈਂ ਰਹੀਮ ਓ ਸ਼ਫੀਕ ਅਤੇ ਮਿਹਰਬਾਨ ਹੈ ਅਤੇ ਮੁਸੀਬਤ ਵਿਚ ਫਤਿਹ ਲੋਕਾਂ ਦੀ ਮਦਦ ਕੀਤੇ ਜਿਹੜਾ ਕੁਝ ਕਰਨ ਦੀ ਲੋੜ ਹੈ ਉਹ ਊਂ ਪਹਿਲੇ ਹੀ ਕਰ ਦਿੱਤੇ। ਊਂ ਕਾਮਿਲ ਬਖਸ਼ਣਹਾਰਾ ਭੇਜੀਏ ਜਿਹੜਾ ਸੈਯਦਨਾ ਯਸੂ ਅਲ ਮਸੀਹ ਹਨ ਅਤੇ ਉਹਨੇ ਆਪਣੀ ਜਾਨ ਦੁਨੀਆ ਦੇ ਗੁਨਾਹ ਦੀ ਖਾਤਿਰ ਫਿਦੀਏ ਵਿਚ ਕੁਰਬਾਨ ਕਰ ਦਿੱਤੀ, ਇਨਸਾਨ ਅਤੇ ਅੱਲਾ ਦਾ ਵਲਾ ਮਿਲਾਪ ਕਰਾਇਆ। ਇਨਸਾਨ ਦੀ ਅੱਲਾ ਨਾਲ ਸੁਲਹ ਕਰਨੋਂ ਪਹਿਲੇ ਜ਼ਰੂਰੀ ਹੈ ਜੋ ਇਨਸਾਨ ਸੈਯਦਨਾ ਯਸੂ ਅਲ ਮਸੀਹ ਤੇ ਈਮਾਨ ਘਿਨਾਵੇ ਜੋ ਉਹ ਅੱਲਾ ਦੀ ਤਰਫੋਂ ਬਖਸ਼ਣਹਾਰਾ ਬਣ ਕਰ ਆਏ ਅਤੇ ਖੁਦ ਨੂੰ ਸੈਯਦਨਾ ਯਸੂ ਦੇ ਸਪੁਰਦ ਕਰ ਦੇਵੇ। ਜਿੱਦਾਂ ਸਾਡਾ ਰਿਸ਼ਤਾ ਅੱਲਾ ਦੇ ਨਾਲ ਠੀਕ ਥੀ ਵਜੇ ਪੱਕਾ ਥੀ ਵੇਸੀ ਤਾਂ ਵੱਲ ਇਨਸਾਨੇ ਨਾਲ ਖੁਦ ਬ ਖੁਦ ਹੀ ਇਹ ਰਿਸ਼ਤਾ ਬਣਨ ਲੱਗ ਵੇਸੀ, ਵੱਲ ਹਕੀਕੀ ਅਮਨ ਅਤੇ ਸੁਲਾਹ ਕਾਇਮ ਥੀ ਸੀ। ਸਾਡੀ ਹਰ ਸ਼ੈ ਅਤੇ ਹਰ ਅਮਲ ਦਾ ਦਾਰੋ ਮਦਾਰ ਅੱਲਾ ਦੇ ਨਾਲ ਵਫ਼ਾਦਾਰੀ ਤੇ ਹੈ। ਸਾਡੇ ਹਰ ਨੁਕਸਾਨ ਦੀ ਤਲਾਫ਼ੀ ਅੱਲਾ ਦੇ ਕੋਲ ਹੈ ਅਤੇ ਉਹ ਤਲਾਫ਼ੀ ਕਰੇਂਦੇ। ਇਹ ਗੱਲ ਵੀ ਯਾਦ ਰੱਖਾ ਏ ਜੋ ਦੁਨੀਆਂ ਕੋ ਇਹਦੀ ਹਰ ਬੁਰਾਈ ਦਾ ਹਿਸਾਬ ਦੇਵਣਾ ਪੋਸੀ। ਅੱਲਾ ਦਾ ਕਲਾਮ ਦੱਸੇਂਦੇ ਜੋ ਛੇਕੜੀ ਡਿਮਾਰੇ ਚ ਸੈਯਦਨਾ ਯਸੂ ਅਲ ਮਸੀਹ ਦੁਨੀਆਂ ਵਿਚ ਵੱਲ ਆਸਨ ਤਾਂ ਜੋ ਹਰ ਕਹੀਂ ਦੀ ਅਦਾਲਤ ਕਰੇ ਜਿਹੜਾ ਇਹਦਾ ਇਨਕਾਰ ਕਰੇਂਦੇ ਅਤੇ ਸੱਚਾਈ ਕੋ ਨਹੀਂ ਮੰਨੇਂਦੇ। ਜੱਡਾ ਸੈਯਦਨਾ ਯਸੂ ਅਲ ਮਸੀਹ ਅਸਮਾਨੀ ਬਾਪ ਦੇ ਸਾਰੇ ਦੁਸ਼ਮਣੇ ਕਨੂੰ ਜਿੱਤ ਵੇਸਨ ਤਾਂ ਵੱਲ ਉਹ ਸਾਰੀ ਮਖਲੂਕਾਤ ਕੋ ਨਵਾਂ ਬਣਾ ਰਹੇ ਸੀ ਤਾਂ ਵੱਲ ਅੱਲਾ ਦੇ ਕਲਾਮ ਦੀ ਪੇਸ਼ਨ ਗੋਈ ਪੂਰੀ ਥੀ ਸੀ ਜਿਹੜਾ ਅਹਦੇ ਜੋ ਅਤੇ ਵੱਲ ਲਾਨਤ ਨਾ ਹੋ ਸੀ। ਇਹਦੇ ਬਾਅਦ ਨਾ ਮੌਤ ਰਾ ਸੀ ਅਤੇ ਨਾ ਮਾਤਮ ਰਾ ਸੀ, ਨਾ ਆਹੋ ਨਾਲਾ ਨਾ ਦਰਦ, ਪਹਿਲੀ ਸ਼ਈ ਵੇਸਨ ਪੀਆਂ। ਅੱਜ ਦਾ ਤੀਜਾ ਸਵਾਲ ਇਹ ਹੈ, ਮੈਂ ਕੋ ਇੱਕ ਗੱਲ ਬਹੁ ਪਰੇਸ਼ਾਨ ਕਰੇਂਦੀ ਹੈ, ਉਹ ਇਹ ਹੈ ਜੋ ਮੇਰਾ ਈਮਾਨ ਹੈ ਜੋ ਮੈਂ ਜਿਹੜੇ ਗੁਨਾਹ ਕਰੇ ਸਾਂ ਉਹਦੀ ਸਜ਼ਾ ਮੈਂ ਕੋ ਮਿਲ ਸੀ, ਮੇਰੇ ਬਾਲੇ ਕੋ ਨਾ ਮਿਲ ਸੀ, ਕਿਉਂ ਜੋ ਗੁਨਾਹ ਤਾਂ ਮੈਂ ਕੀਤੇ ਮੇਰੇ ਬਾਲੇ ਨਹੀਂ। ਪਰ ਤੁਸਾਂ ਆਹਦੋ ਜੋ ਸਾਡੇ ਪਿਓ ਹਜ਼ਰਤ ਆਦਮ ਅਦਨ ਦੇ ਬਾਗ ਵਿੱਚ ਜਿਹੜਾ ਗੁਨਾਹ ਕੀਤਾ ਹਾ ਉਹ ਉਹਦੀ ਸਾਰੀ ਆਲ ਵਿੱਚ ਖਿੰਡ ਗਏ ਅਤੇ ਉਹਦੀ ਸਾਰੀ ਔਲਾਦ ਗੁਨਹਗਾਰ ਅਤੇ ਸਜ਼ਾਵਾਰ ਹੋ ਸੀ, ਇਹ ਕਿਵੇਂ ਥੀ ਸਕਦੇ? ਇੱਕ ਆਲਮ ਵੁਲਫ ਦਾ ਅਖਾਣ ਹੈ ਜੋ ਜਦਾਂ ਕੋਈ ਬਿਮਾਰੀ ਕਹੀਂ ਬੰਦੇ ਕੋਲ ਲੱਗਦੀ ਏ ਤਾਂ ਉਹ ਉਹਦੇ ਕੋਲ ਨਹੀਂ ਰਹਿੰਦੀ। ਇਹ ਠੀਕ ਹੈ, ਅਸਾਂ ਇਹ ਗੱਲ ਨਾਲ ਇਤਫਾਕ ਕਰਦੇ ਹਾਂ ਜੋ ਫਰਜ਼ ਕਰੋ ਤੁਹਾਡਾ ਇੱਕ ਬਾਲ ਹੈ ਉਹਦੇ ਘਰ ਵਿੱਚ ਪਰਵਰਿਸ਼ ਥੀਂਦੀ ਏ, ਪ੍ਰਵਾਨ ਚੜ੍ਹਦੇ ਜਵਾਨ ਥੀਂਦੇ, ਚੰਗਾ ਜਾਂ ਬੁਰਾ ਕਿਰਦਾਰ ਉਹਦੇ ਵਿੱਚ ਅੰਦੇ ਅਤੇ ਉਹ ਕਿਰਦਾਰ ਮਾਂ ਪਿਓ ਦੀ ਵਜ੍ਹਾ ਕਨੂੰ ਹੁੰਦੇ, ਯਾਨੀ ਚੰਗੇ ਜਾਂ ਬੁਰੇ ਕਿਰਦਾਰ ਦੇ ਜ਼ਿੰਮੇਵਾਰ ਮਾਂ ਪਿਓ ਹੁੰਦੇ। ਉਹ ਤੁਹਾਡੇ ਵਾਂਗੂੰ ਅਲੇਸੀ, ਤੁਹਾਡੇ ਵਾਂਗੂੰ ਉੱਠਸੀ ਬਾਸੀ, ਤੁਹਾਡੇ ਵਾਂਗੂੰ ਸੁਚੇਸੀ ਕੰਮ ਕਰੇ ਸੀ ਅਤੇ ਤੁਹਾਡੇ ਲਈ ਕੰਮ ਕਰੇ ਸੀ। ਅਸਾਂ ਸਾਰੇ ਹਜ਼ਰਤ ਆਦਮ ਅਤੇ ਡਾਡੀ ਹਵਾ ਦੀ ਔਲਾਦ ਵਿੱਚੋਂ ਹੈ। ਅਸਾਂ ਖਤਾਕਾਰ ਹਜ਼ਰਤ ਆਦਮ ਅਤੇ ਡਾਡੀ ਹਵਾ ਦੀ ਨਸਲ ਹੈ, ਕਿਉਂ ਜੋ ਉਹਨੇ ਅੱਲਾ ਦਾ ਹੁਕਮ ਤਰੋੜ ਦਿੱਤਾ ਹਾ ਤਾਂ ਕਿਆ ਅਸਾਂ ਉਹਨੇ ਵਾਂਗੂੰ ਕਹਿਣੀ? ਸਾਡੇ ਵਿੱਚੋਂ ਕੌਣ ਆਖ ਸੀ ਜੋ ਮੈਂ ਅੱਲਾ ਦੇ ਹੁਕਮੇ ਦਾ ਨਾ ਫਰਮਾਨ ਕਹਿਣੀ? ਅਸਾਂ ਸਾਰੇ ਸਜ਼ਾਵਾਰ ਹੈ, ਸਾਡੀ ਫਿਤਰਤ ਵਿੱਚ ਅੱਲਾ ਦੀ ਨਾਫਰਮਾਨੀ ਹੈ। ਸਾਕੂ ਇਹ ਨਾਫਰਮਾਨ ਫਿਤਰਤ ਫਿਤਰਤੀ ਤੌਰ ਤੇ ਕਿੱਥੋਂ ਮਿਲੀ ਹੈ? ਸੱਚੀ ਗੱਲ ਤਾਂ ਇਹ ਹੈ ਜੋ ਹਜ਼ਰਤ ਆਦਮ ਕਨੂੰ ਗੰਦੀ ਅਤੇ ਵਬਾ ਵਾਂਗੂ ਖਿੰਡ ਵੰਜਣ ਵਾਲੀ ਗੁਨਾਹ ਦੀ ਬਿਮਾਰੀ ਅਸਾਂ ਸਾਰਿਆਂ ਕੋਲ ਲੱਗ ਗਈ ਹੈ, ਭਾਵੇਂ ਸਾਕੂ ਇਹ ਚੰਗਾ ਲੱਗੇ ਜਾਂ ਬੁਰਾ। ਗਾਲ ਇਵੇਂ ਹੀ ਹੈ। ਹੀ ਗਾਲ ਕੋ ਪਾਕ ਕਲਾਮ ਮੁਕਸਰਨ ਬਿਆਨ ਕਰੇ ਦੇ, ਬਸ ਜਿਵੇਂ ਇੱਕ ਬੰਦੇ ਦੀ ਵਜ੍ਹਾ ਕਨੂੰ ਗੁਨਾਹ ਦੁਨੀਆਂ ਵਿੱਚ ਆਇਆ ਅਤੇ ਗੁਨਾਹ ਦੀ ਵਜ੍ਹਾ ਕਨੂੰ ਮੌਤ ਆਈ ਅਤੇ ਇਵੇਂ ਮੌਤ ਸਾਰੇ ਲੋਕਾਂ ਕੋ ਵਲੇਟ ਗਿੱਧਾ ਈ ਕੀਤੇ ਜੋ ਸਾਰੀਆਂ ਗੁਨਾਹ ਕਰੇ ਦੇਣ। ਵੱਲ ਵੀ ਸਾਡੀ ਉਮੀਦ ਖਤਮ ਨਹੀਂ ਥੀਂਦੀ, ਕਿਉਂ ਜੋ ਪਾਕ ਕਲਾਮ ਫਰਮੈਂਦੇ ਜੋ ਗਰਜ਼ ਜਿਵੇਂ ਇੱਕ ਗੁਨਾਹ ਦੀ ਵਜ੍ਹਾ ਕਨੂੰ ਉਹ ਫੈਸਲਾ ਥੀਆ ਜਿਹਦਾ ਨਤੀਜਾ ਸਾਰੇ ਲੋਕਾਂ ਦੀ ਸਜ਼ਾ ਦਾ ਹੁਕਮ ਬਣ ਗਿਆ, ਉਵੇਂ ਹੀ ਨੇਕੀ ਦੇ ਇੱਕ ਕੰਮ ਦੇ ਵਸੀਲੇ ਨਾਲ ਸਾਰੇ ਲੋਕਾਂ ਕੋ ਉਹ ਨਿਮਤ ਮਿਲੀ ਜਿਹਦੇ ਨਾਲ ਪਾਕ ਠੀਕ ਰਹੀ ਹਮੇਸ਼ਾ ਦੀ ਹਯਾਤੀ ਮਿਲ ਸੀ। ਚੌਥਾ ਸਵਾਲ, ਬਾਈਬਲ ਮੁਕੱਦਸ ਦੇ ਦੋ ਹਿੱਸੇ ਕਿਉਂ ਹਨ? ਇੱਕ ਪੁਰਾਣਾ ਅਹਿਦਨਾਮਾ ਅਤੇ ਇੱਕ ਨਵਾਂ ਅਹਿਦਨਾਮਾ। ਮੁਕਤਸਰ ਗੱਲ ਇਹ ਹੈ ਜੋ ਪੁਰਾਣੇ ਅਹਿਦਨਾਮੇ ਦੀ ਹਰ ਕਿਤਾਬ ਸੈਯਦਨਾ ਯਸੂ ਅਲਮਸੀਹ ਦੀ ਆਮਦ ਕਨੂੰ ਪਹਿਲੇ ਲਿਖੀ ਗਈ, ਜਦਕਿ ਨਵਾਂ ਅਹਿਦਨਾਮਾ ਸੈਯਦਨਾ ਯਸੂ ਅਲਮਸੀਹ ਦੇ ਬਾਅਦ ਲਿਖਿਆ ਗਿਆ। ਇਵੇਂ ਪੁਰਾਣੇ ਅਹਿਦਨਾਮੇ ਵਿੱਚ ਨਬੀਆਂ ਜਿਹੜੀਆਂ ਪੇਸ਼ਨਗੋਇਆਂ ਕੀਤੇ ਜੋ ਅੱਲਾ ਸਈ ਸੈਯਦਨਾ ਮਸੀਹ ਕੋ ਭੇਜੇ ਸਨ, ਜਦਕਿ ਨਵੇਂ ਅਹਿਦਨਾਮੇ ਦਾ ਪੈਗਾਮ ਇਹ ਹੈ ਜੋ ਅੱਲਾ ਸਈ ਸੈਯਦਨਾ ਮਸੀਹ ਕੋ ਭੇਜ ਦਿੱਤੇ ਅਤੇ ਇਹ ਬਿਲਕੁਲ ਨਬੀਆਂ ਦੀ ਪੇਸ਼ਨਗੋਇਆਂ ਦੇ ਮੁਤਾਬਿਕ ਹੈ, ਕਿਉਂ ਜੋ ਅੱਲਾ ਦਾ ਵਾਅਦਾ ਹਰਫ ਬਾ ਹਰਫ ਪੂਰਾ ਥਏ। ਅਸਾਂ ਅੱਲਾ ਸਈ ਦਾ ਸ਼ੁਕਰ ਕਰੇਂਦੇ ਹਾਂ ਜੋ ਬਾਈਬਲ ਮੁਕੱਦਸ ਦੋ ਹਿੱਸਿਆਂ ਵਿੱਚ ਯਾਨੀ ਪੁਰਾਣੇ ਅਤੇ ਨਵੇਂ ਅਹਿਦਨਾਮੇ ਵਿੱਚ ਹੈ। ਇਹ ਕੀਤੇ ਦੋਹਾਂ ਹਿੱਸਿਆਂ ਦੇ ਪੈਗਾਮਾਤ ਕੋ ਸਾਹਮਣੇ ਰੱਖੇਂਦੇ ਹੋਏ ਸਾਕੂ ਪਤਾ ਚੱਲਦੇ ਜੋ ਅੱਲਾ ਸਈ ਸੈਂਕੜੇ ਬਲਕਿ ਹਜ਼ਾਰੇ ਸਾਲ ਪਹਿਲੇ ਜਿਹੜੇ ਵਾਅਦੇ ਕੀਤੇ ਹਨ ਉਨੇ ਕੋ ਪੂਰਾ ਕਰ ਦਿੱਤੇ। ਅੱਲਾ ਸਈ ਬਖਸ਼ਣਹਾਰਾ ਦੁਨੀਆਂ ਵਿੱਚ ਭੇਜੇ ਯਾਨੀ ਸੈਯਦਨਾ ਯਸੂ ਅਲਮਸੀਹ, ਕਿਉਂ ਜੋ ਊ ਤੌਰਾਤ ਜ਼ਬੂਰ ਅਤੇ ਨਬੀਆਂ ਦੇ ਸਹਿਫ ਦੇ ਰਾਹੀਂ ਸਾਡੇ ਪਿਓ ਡਾਡੇ ਨਾਲ ਵਾਅਦਾ ਕੀਤਾ ਹੈ। ਜਿਵੇਂ ਸਾਰੇ ਦਰਿਆ ਸਮੁੰਦਰ ਵਿੱਚ ਡਾਂਦੇ ਨੇ, ਉਵੇਂ ਅੱਲਾ ਦੇ ਸਾਰੇ ਵਾਅਦੇ ਅਤੇ ਨਬੀਆਂ ਦੀ ਪੇਸ਼ਨਗੋਇਆਂ ਸੈਯਦਨਾ ਮਸੀਹ ਵਿੱਚ ਪੂਰੀਆਂ ਥੀਂਦੀਆਂ ਦਿਖਾਲੀ ਦਿੰਦੇ। ਖਤ ਲਿਖਣ ਕੀਤੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫਾ ਬੁਲਾ ਦੱਸਿਆ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸੀਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕੀਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫਾ ਵਲਾਡ ਸੈਨਾ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦਿਸਾ ਦਿੰਦਾ, listen.live77@gmail.com।